चांदी वाले सूली पर फतह पाई है। हार गया शैतान ये दुश्मन, जय की सदा अब आई है। इकरार करें
तूने जो मुक्ति दी है, जग में हम इकरार करें।
प्यार किया है उसने, हम भी प्यार करें। प्यार किया है उसने, हम भी प्यार करें।
Welcome। अज़ीज़ो, आप में कुछ ऐसे लोग ज़रूर होंगे जो खुदावंद यीशु मसीह के खून के लिए बहुत शुक्रगुजार हैं। अगर आप उन लोगों में से हैं जिनके सब गुनाह खुदा के बरा खुदावंद यीशु मसीह के खून के साथ हमेशा के लिए धुल गए हैं, तो आप यकीनन दिल की गहराइयों से शुक्रगुजार होंगे। हम अक्सर इस खून का जिक्र करते हैं, इस खून के बारे गीत गाते हैं, लेकिन क्या हम वाकई खुदावंद यीशु मसीह के खून को पहचानते हैं? उसकी कीमत को, उसकी ताकत को क्या हम समझते हैं? बाइबल मुकद्दस में, खुदा के कलाम में, पहले पत्रस के पहले चैप्टर में खुदावंद यीशु मसीह के खून के बारे हम ये पढ़ते हैं, क्योंकि तुम जानते हो कि तुम्हारा निकम्मा चाल चलन जो बाप दादा से चला आता था, उसे तुम्हारी खलासी फानी चीज़ों यानी सोने चांदी के ज़रिए से नहीं हुई, बल्कि एक बेअब और बेदाग बरे यानी मसीह के बेश कीमत खून से। उसका इलम तो बिनाए आलम के पेशतर से था, मगर जहूर आहिर ज़माने में तुम्हारी खातिर हुआ। For you know that it was not with perishable things such as silver or gold that you were redeemed from the empty way of life handed down to you from your ancestors, but with the precious blood of Christ, a lamb without blemish or defect. He was chosen before the creation of the world, but was revealed in these last times for your sake. Khudavand Yesu Masih ka khoon, ye wo khoon hai jisne हमारे पापों को, हमारे गुनाहों को हमेशा के लिए अब तक मिटा दिया है। ये वो खून है जिसने हमारे पापों के कर्ज की कीमत दी है, वो कीमत जो हम खुद कभी नहीं दे सकते थे। ये वो खून है जिसने हमको नरक की आग से, दोजक की आग से बचाया है और शैतान की कैद से छुटकारा दिया है। ये वो खून है जिसने हमको खुदा की अपनी रास्तबाजी, खुदा की नेकी दी है, इसलिए कि हमारी अपनी रास्तबाजी हमें हमेशा की आग से और खुदा के कहर से कभी नहीं बचा सकती थी। बल्कि बाइबल मुकद्दस बताती है कि इंसान की नेकी, इंसान की रास्तबाजी, इंसान के अच्छे काम खुदा के आगे गंदे कपड़ों की तरह है। बाइबल मुकद्दस में लविरिकस यानी कि अबार चैप्टर 17:11 में हम ये पढ़ते हैं, लविरिकस खुदावंद यीशु के इस दुनिया में आने से कोई 1400 साल पहले लिखी गई थी, और यहाँ खुदावंद मूसा नबी के साथ बात कर रहे हैं और वो ये कहते हैं, क्योंकि जिस्म की जान खून में है और मैंने कुर्बान गाह पर तुम्हारी जानों के कफारे के लिए उससे यानी के खून को तुमको दिया है कि उसे तुम्हारी जानों के लिए कफारा हो, क्योंकि जान रखने ही के सबब से खून कफारा देता है। For the life of the flesh is in the blood, and I have given it to you upon the altar to make an atonement for your souls. For it is the blood that makes an atonement for the soul. और इंग्लिश में एक और ट्रांसलेशन है जो इस बात को बेहतर बयान करती है, फॉर द लाइफ ऑफ द फ्लैश इज इन इट्स ब्लड, आई हैव गिवन यू द ब्लड ऑन द अल्टर टू प्योरीफाई यू, मेकिंग यू राइट विद द लॉर्ड। इट इज द ब्लड गिवन इन एक्सचेंज फॉर अ लाइफ that makes purification possible. اور اسی طرح ہیبروز یعنی کہ عبرانیوں چیپٹر 9:22 میں یہ لکھا ہے اور تقریباً ساری چیزیں شریعت کے مطابق خون سے پاک کی جاتی ہیں اور بغیر خون بہائے معافی نہیں ہوتی. عزیزو خدا نے شروع سے گناہوں کی معافی کے لیے صرف ایک ہی طریقہ دیا ہے. باقی جیسے ہم نے پہلے پڑھا انسان کی نجات یا مکتی کا ذریعہ خدا تک پہنچنے کا ذریعہ خدا نے دنیا کو بنانے سے پہلے ہی طے کر دیا تھا. بائبل کا اولڈ ٹیسٹمنٹ یعنی کہ پرانا عہد نامہ خداوند یسوع مسیح کے اس دنیا میں آنے سے پہلے لکھا گیا تھا اور یہاں ہم دیکھتے ہیں کہ اس وقت خدا کی حضوری خدا کی پریزنس مقدس یا مسکن میں رہتی تھی یعنی کہ ٹیبرنیکل یا ٹیمپل کے ایک خاص حصے میں رہتی تھی. خدا کی حضوری ہولی آف ہولیز یا پاک ترین مکان میں رہتی تھی. یہ ٹیمپل کا ایک خاص حصہ تھا جو سب سے پاک اور پوتر تھا اور اس حصے میں صرف اور صرف سردار کہنی جا سکتا تھا اور وہ بھی سال میں صرف ایک بار. عبرانیہ چیپٹر 9 میں ہم پڑھتے ہیں کہ سردار کہن اپنے اور اسرائیلی قوم کے گناہوں کے لیے گناہوں کی معافی کے لیے جانوروں کی قربانی کا خون لے کر خدا کے آگے جاتا تھا اور جب سردار کہن پاک ترین مکان میں داخل ہوتا تھا یعنی کہ خدا کی حضوری میں داخل ہوتا تھا ضروری تھا کہ اس کے ہاتھوں میں قربانی کا خون ہو نہیں تو وہ مر جاتا. اس لیے کہ جیسے ہم نے پہلے دیکھا خون بغیر معافی نہیں اور انسان گناہ کی حالت میں خدا کی حضوری میں کبھی نہیں جا سکتا. بے عیب جانور کا خون بہایا جاتا تھا گناہ گار انسان کے پاپوں کے لیے. گناہ گار انسان کے پاپوں کی عدالت ایک بے گناہ جانور پر ہوتی تھی لیکن یہ جانوروں کا خون انسان کے پاپ کو صرف تھوڑے عرصے کے لیے تھوڑی دیر کے لیے ڈھانکتا تھا یا چھپاتا تھا ہمیشہ کے لیے مٹاتا نہیں تھا. عبرانیوں چیپٹر 10 میں ہم دیکھتے ہیں کہ یہ جانوروں کی قربانیاں ایک شیڈو تھی ایک عکس تھی اس قربانی کی جو آنے والے مسیحا نے آنے والے مکتی داتا نے ساری دنیا کے لیے دینی تھی. عبرانیوں چیپٹر 9:12 میں ہم خداوند یسوع مسیح کے بارے یہ پڑھتے ہیں اور بکروں اور بچروں کا خون لے کر نہیں بلکہ اپنا ہی خون لے کر پاک مکان میں ایک ہی بار داخل ہو گیا اور ابدی خلاصی کرائی. Not with the blood of goats and calves, but with his own blood, he entered the most holy place once for all, having obtained eternal redemption. اور اسی طرح یوحنا کی انجیل کے پہلے چیپٹر میں یوحنا بپتسمہ دینے والے خداوند یسوع مسیح کے بارے یہ کہتے ہیں دیکھو یہ خدا کا برا ہے جو دنیا کا گناہ اٹھا لے جاتا ہے. عزیزو جب سے دنیا بنی ہے بہت خون بہایا گیا ہے لیکن صرف ایک شخص کا خون ہے جو انسان کے گناہوں کو مٹا سکتا ہے اور انسان کو خدا کے قہر سے بچا سکتا ہے اور یہ خون ہر ایک پاپ کو مٹا سکتا ہے. کوئی ایسا گناہ نہیں ہے جو خداوند یسوع مسیح کا خون نہ دھو سکے. بائبل بتاتی ہے کہ چاہے ہمارے گناہ کرمزی ہوں وہ برف کی مانند سفید ہو جائیں گے. اور یوحنا کے پہلے خط چیپٹر 1 میں ہم یہ پڑھتے ہیں لیکن اگر ہم نور میں چلیں جس طرح کہ وہ نور میں ہیں اس کے بیٹے یسوع کا خون ہمیں تمام گناہ سے پاک کرتا ہے. عزیز و خداوند یسوع مسیح نے اپنے خون کے ساتھ ہماری معافی خریدی ہے، ہماری آتما، ہماری روح کی آزادی خریدی ہے، ہمارے لیے ہمیشہ کی زندگی سورگ میں، جنت میں خریدی ہے، ہماری جان، ہمارے ذہن، دل، جسم کی شفا خریدی ہے، ہمارے لیے پوترتا، پکیزگی، راست بازی خریدی ہے، اور اب خداوند یسوع مسیح کے خون کی وجہ سے انسان کا خدا کے ساتھ ملاپ ہو سکتا ہے۔ عزیزو، ہماری نجات کے لیے، ہماری مکتی کے لیے ایک قیمت دی گئی ہے، ہم خریدے گئے ہیں سونے اور چاندی کے ساتھ نہیں، دنیا کی دولت کے ساتھ نہیں، بلکہ کائنات کی سب سے قیمتی چیز کے ساتھ، خدا کے ایک لوتے بیٹے کے خون کے ساتھ ہم خریدے گئے ہیں۔ اور بائبل مقدس بتاتی ہے کہ خداوند یسوع مسیح کا خون دنیا کے ہر ایک انسان کے لیے بہایا گیا ہے، لیکن یہ خون صرف اور صرف اسے بچائے گا جو خداوند یسوع مسیح پر ایمان لائے گا اور خداوند یسوع مسیح کی خون کی قربانی اپنے لیے ذاتی طور پر قبول کرے گا۔ اور اسی طرح کسی قوم میں، کسی ملک میں، کسی خاندان یا کسی دھرم میں پیدا ہونے سے ہم خدا کے خون خریدے نہیں بن جاتے، صرف اور صرف خداوند یسوع مسیح کو اپنا نجات دینے والا، اپنا مکتی داتا قبول کرنے سے اور اس کے ساتھ چلنے سے ہم خدا کے خون خریدے بنتے ہیں۔ اور یہ خون، خداوند یسوع مسیح کا خون، آپ کے لیے بھی بہایا گیا ہے۔ بائبل مقدس بتاتی ہے کہ ہر ایک انسان گناہگار ہے، پاپی ہے، اور جو انسان کہتا ہے کہ اس میں پاپ نہیں، وہ اپنے آپ کو دھوکہ دیتا ہے۔ اور جیسے ہم نے پہلے دیکھا، گناہ کی حالت میں انسان کبھی بھی خدا تک نہیں پہنچ سکتا، لیکن خداوند یسوع مسیح کا خون پاپ کے داغ کو دھو سکتا ہے اور ہمیشہ کے لیے مٹا سکتا ہے۔ اور صرف خداوند یسوع کا خون ہی پاپ کے داغ کو مٹا سکتا ہے، اس لیے کہ صرف خداوند یسوع مسیح کا خون ہی انسان کی قیمت چکا سکتا، انسان کے گناہوں کی قیمت چکا سکتا تھا، اس لیے کہ خداوند یسوع مسیح بے عیب تھا، اس میں کوئی پاپ نہیں تھا، وہ ہر طریقے سے کامل تھا۔ اور صرف خداوند یسوع مسیح نے آپ کے گناہوں کا بوجھ اٹھایا ہے، اور صرف خداوند یسوع مسیح نے آپ کی مکتی، آپ کی نجات کے بدلے اپنی جان دی ہے، اور صرف خداوند یسوع مسیح تیسرے دن موت سے جی اٹھ کر آسمان میں داخل ہوئے اور اپنا خون لے کر آپ کے لیے خدا کے سامنے حاضر ہوئے۔ اور یہ خون، خداوند یسوع مسیح کا خون، خدا کو آپ کے کفارے کے لیے، آپ کی مکتی کے لیے قبول ہے۔ لیکن سوال یہ ہے، کیا آپ خداوند یسوع مسیح کے خون کو قبول کرتے ہیں؟ خداوند ہم سب کو خداوند یسوع مسیح کے بیش قیمت خون کی پہچان دے، اس کی سمجھ دے۔ مے دا لارڈ بلیس یو ابنڈنٹلی۔ خداوند آپ کو بہت برکت دے۔ ہم آپ کو پھر ملیں گے۔ جائے مسیح کے۔
ਆਪ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਅਤੇ ਦੇਖਣ ਵਾਲਿਆਂ ਨੂੰ ਜੈ ਮਸੀਹ ਦੀ। ਅਸੀਂ ਹੁਣ ਪਵਿੱਤਰ ਬਾਈਬਲ 'ਚੋਂ ਇਬਰਾਨੀਆਂ ਦੀ ਪੱਤਰੀ ਪੜ੍ਹਨ ਲੱਗੇ ਹਾਂ ਸ਼ੁਰੂ ਤੋਂ। ਪਹਿਲੇ ਕਰਾਰ ਵਿੱਚ ਉੱਥੇ ਉਪਾਸਨਾ ਵਾਸਤੇ ਅਸੂਲ ਅਤੇ ਆਦਮੀਆਂ ਦੁਆਰਾ ਬਣਾਇਆ ਉਪਾਸਨਾ ਸਥਾਨ ਸੀ। ਇਹ ਸਥਾਨ ਇੱਕ ਤੰਬੂ ਦੇ ਅੰਦਰ ਸੀ। ਤੰਬੂ ਵਿਚਲੇ ਅਗਲੇ ਹਿੱਸੇ ਨੂੰ ਪਵਿੱਤਰ ਸਥਾਨ ਆਖਿਆ ਜਾਂਦਾ ਸੀ। ਪਵਿੱਤਰ ਸਥਾਨ ਵਿੱਚ ਇੱਕ ਸ਼ਮਾਦਾਨ ਅਤੇ ਮੇਜ਼ ਸੀ, ਜਿਸ ਉੱਪਰ ਪਰਮੇਸ਼ਰ ਨੂੰ ਚੜ੍ਹਾਈ ਖਾਸ ਰੋਟੀ ਸੀ। ਦੂਸਰੇ ਪਰਦੇ ਪਿੱਛੇ ਇੱਕ ਕਮਰਾ ਸੀ, ਜਿਸ ਨੂੰ ਸਭ ਤੋਂ ਪਵਿੱਤਰ ਸਥਾਨ ਆਖਿਆ ਜਾਂਦਾ ਸੀ। ਸਭ ਤੋਂ ਪਵਿੱਤਰ ਸਥਾਨ ਵਿੱਚ ਇੱਕ ਸੁਨਹਿਰੀ ਵੇਦੀ ਸੀ ਜਿਸ ਉੱਪਰ ਧੂਫ ਦਿਖਾਈ ਜਾਂਦੀ ਸੀ ਅਤੇ ਉੱਥੇ ਇੱਕ ਨੇਮ ਦਾ ਸੰਦੂਕ ਵੀ ਸੀ ਜਿਸ ਵਿੱਚ ਪੁਰਾਣਾ ਕਰਾਰ ਰੱਖਿਆ ਹੋਇਆ ਸੀ। ਸੰਦੂਕ ਸੋਨੇ ਨਾਲ ਮੜਿਆ ਹੋਇਆ ਸੀ। ਸੰਦੂਕ ਵਿੱਚ ਉੱਥੇ ਇੱਕ ਸੁਨਹਿਰੀ ਮਰਤਬਾਨ ਵਿੱਚ ਮਨ ਸੀ ਅਤੇ ਅਰੋਨ ਦੀ ਸੋਟੀ, ਉਹ ਸੋਟੀ ਜਿਸ ਉੱਪਰ ਪਹਿਲਾਂ ਪੱਤੇ ਉੱਗੇ ਹੋਏ ਸਨ। ਬਕਸੇ ਵਿੱਚ ਚਪਟੇ ਪੱਥਰ ਵੀ ਸਨ ਜਿਨ੍ਹਾਂ ਉੱਪਰ ਪੁਰਾਣੇ ਕਰਾਰ ਦੇ 10 ਆਦੇਸ਼ ਉੱਕਰੇ ਹੋਏ ਸਨ। ਬਕਸੇ ਉੱਪਰ 2 ਕਰੂਬੀ ਫਰਿਸ਼ਤਿਆਂ ਦੀਆਂ ਮੂਰਤਾਂ ਸਨ ਜੋ ਪਰਮੇਸ਼ਰ ਦੀ ਮਹਿਮਾ ਦਰਸਾਉਂਦੀਆਂ ਸਨ। ਉਹਨਾਂ ਦੂਤਾਂ ਦੀਆਂ ਮੂਰਤਾਂ ਬਕਸੇ ਦੇ ਮਿਹਰ ਸਥਾਨ ਦੇ ਉੱਪਰ ਸਨ, ਪਰ ਹੁਣ ਅਸੀਂ ਇਹਨਾਂ ਚੀਜ਼ਾਂ ਬਾਰੇ ਸਭ ਕੁਝ ਨਹੀਂ ਆਖ ਸਕਦੇ। ਤੰਬੂ ਵਿਚਲੀ ਸਾਰੀ ਸਮੱਗਰੀ ਉਸੇ ਤਰ੍ਹਾਂ ਸੀ ਜਿਵੇਂ ਮੈਂ ਬਿਆਨ ਕੀਤੀ ਹੈ। ਫਿਰ ਜਾਜਕ ਹਰ ਰੋਜ਼ ਆਪਣੀ ਉਪਾਸਨਾ ਲਈ ਪਹਿਲੇ ਕਮਰੇ ਵਿੱਚ ਜਾਂਦੇ ਸਨ, ਪਰ ਦੂਸਰੇ ਕਮਰੇ ਵਿੱਚ ਸਿਰਫ ਸਰਦਾਰ ਜਾਜਕ ਹੀ ਜਾ ਸਕਦਾ ਸੀ ਅਤੇ ਸਰਦਾਰ ਜਾਜਕ ਉਸ ਦੂਸਰੇ ਕਮਰੇ ਵਿੱਚ ਸਾਲ ਵਿੱਚ ਸਿਰਫ ਇੱਕ ਵਾਰੀ ਜਾਂਦਾ ਸੀ ਅਤੇ ਸਰਦਾਰ ਜਾਜਕ ਆਪਣੇ ਨਾਲ ਲਹੂ ਲਿਜਾਏ ਬਿਨਾਂ ਦਾਖਲ ਨਹੀਂ ਸੀ ਹੋ ਸਕਦਾ। ਜਾਜਕ ਉਹ ਲਹੂ ਪਰਮੇਸ਼ਰ ਨੂੰ ਆਪਣੇ ਅਤੇ ਲੋਕਾਂ ਦੇ ਪਾਪ ਲਈ ਅਰਪਣ ਕਰਦਾ ਸੀ। ਇਹ ਪਾਪ ਉਹ ਸਨ ਜਿਹੜੇ ਲੋਕਾਂ ਨੇ ਇਹ ਨਾ ਜਾਣਦੇ ਹੋਏ ਕੀਤੇ ਕਿ ਉਹ ਪਾਪ ਕਰ ਰਹੇ ਸਨ। ਪਵਿੱਤਰ ਆਤਮਾ ਸਾਨੂੰ ਇਹਨਾਂ ਦੋਹਾਂ ਕਮਰਿਆਂ ਰਾਹੀਂ ਸਿਖਾਉਂਦਾ ਹੈ ਕਿ ਉਦੋਂ ਅਤ ਪਵਿੱਤਰ ਸਥਾਨ ਦਾ ਰਾਹ ਨਹੀਂ ਖੁੱਲ੍ਹਾ ਸੀ ਜਦੋਂ ਤੱਕ ਅਜੇ ਪਹਿਲਾ ਕਮਰਾ ਸਥਿਰ ਸੀ। ਇਹ ਸਾਡੇ ਲਈ ਅੱਜ ਇੱਕ ਉਦਾਹਰਣ ਹੈ। ਇਹ ਸਾਡੇ ਲਈ ਸਪਸ਼ਟ ਹੈ ਕਿ ਪਰਮੇਸ਼ੁਰ ਨੂੰ ਭੇਂਟ ਕੀਤੇ ਚੜਾਵੇ ਅਤੇ ਬਲੀਆਂ ਉਸ ਵਿਅਕਤੀ ਨੂੰ ਪੂਰੀ ਤਰ੍ਹਾਂ ਸਾਫ਼ ਨਾ ਕਰ ਸਕੇ ਜਿਹੜਾ ਉਪਾਸਨਾ ਕਰਦਾ ਹੈ। ਉਹ ਬਲੀਆਂ ਉਸ ਵਿਅਕਤੀ ਨੂੰ ਦਿਲ ਵਿੱਚ ਸੰਪੂਰਨ ਨਹੀਂ ਬਣਾ ਸਕਦੀਆਂ ਸਨ। ਇਹ ਚੜਾਵੇ ਅਤੇ ਬਲੀਆਂ ਖਾਣ ਅਤੇ ਪੀਣ ਵਾਲੇ ਪਦਾਰਥਾਂ ਅਤੇ ਵਿਸ਼ੇਸ਼ ਸਫਾਈਆਂ ਨਾਲ ਹੀ ਸੰਬੰਧਿਤ ਸਨ। ਇਹ ਚੀਜ਼ਾਂ ਕੇਵਲ ਸਰੀਰ ਨਾਲ ਸੰਬੰਧਿਤ ਸਨ ਪਰ ਦਿਲ ਨਾਲ ਸੰਬੰਧਿਤ ਨਹੀਂ ਸਨ। ਪਰਮੇਸ਼ੁਰ ਨੇ ਇਹ ਅਨੁਸ਼ਾਸਨ ਉਦੋਂ ਤੱਕ ਗ੍ਰਹਿਣ ਕਰਨ ਲਈ ਦਿੱਤੇ ਜਦੋਂ ਤੱਕ ਕਿ ਪਰਮੇਸ਼ੁਰ ਦਾ ਨਵਾਂ ਆਦੇਸ਼ ਨਹੀਂ ਆਇਆ। ਪਰ ਹੁਣ ਮਸੀਹ ਸਰਦਾਰ ਜਾਜਕ ਵਾਂਗ ਆਇਆ ਹੈ। ਉਹ ਉਹਨਾਂ ਸਾਰੀਆਂ ਚੀਜ਼ਾਂ ਦਾ ਸਰਦਾਰ ਜਾਜਕ ਹੈ ਜਿਹੜੀਆਂ ਹੁਣ ਸਾਡੇ ਕੋਲ ਹਨ। ਪਰ ਮਸੀਹ ਕਿਸੇ ਤੰਬੂ ਵਿੱਚ ਉਸ ਤਰ੍ਹਾਂ ਸੇਵਾ ਨਹੀਂ ਕਰਦਾ ਜਿਸ ਤਰ੍ਹਾਂ ਉਹਨਾਂ ਦੂਸਰੇ ਜਾਜਕਾਂ ਨੇ ਸੇਵਾ ਕੀਤੀ। ਮਸੀਹ ਉਸ ਤੰਬੂ ਨਾਲੋਂ ਬਿਹਤਰ ਸਥਾਨ 'ਤੇ ਸੇਵਾ ਕਰਦਾ ਹੈ। ਇਹ ਜ਼ਿਆਦਾ ਸੰਪੂਰਨ ਹੈ ਅਤੇ ਇਹ ਸਥਾਨ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੈ। ਇਹ ਇਸ ਦੁਨੀਆ ਦਾ ਨਹੀਂ ਹੈ। ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਕੇਵਲ ਇੱਕ ਵਾਰੀ ਦਾਖਲ ਹੋਇਆ ਸੀ ਜਿਹੜਾ ਅੰਤ ਸਮੇਂ 'ਤੇ ਕਾਫੀ ਸੀ। ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਆਪਣੇ ਆਪ ਦੇ ਲਹੂ ਨਾਲ ਦਾਖਲ ਹੋਇਆ ਸੀ, ਬੱਕਰਿਆਂ 'ਤੇ ਜਾਂ ਬੈੜਕਿਆਂ ਦਾ ਲਹੂ ਲੈ ਕੇ ਨਹੀਂ। ਮਸੀਹ ਕੇਵਲ ਇੱਕ ਹੀ ਵਾਰ ਦਾਖਲ ਹੋਇਆ ਅਤੇ ਸਾਡੇ ਲਈ ਅਮਰ ਆਜ਼ਾਦੀ ਲਿਆਇਆ। ਬੱਕਰੀਆਂ ਅਤੇ ਬਲਦਾਂ ਦਾ ਲਹੂ ਅਤੇ ਬੱਚੇ ਦੀ ਰਾਖ ਉਹਨਾਂ ਲੋਕਾਂ ਉੱਪਰ ਛਿੜਕੀ ਗਈ ਸੀ ਜੋ ਸਾਫ਼ ਨਹੀਂ ਸਨ ਅਤੇ ਉਪਾਸਨਾ ਸਥਾਨ ਵਿੱਚ ਦਾਖਲ ਨਹੀਂ ਹੋ ਸਕਦੇ ਸਨ। ਉਹ ਉਸ ਲਹੂ ਅਤੇ ਉਸ ਰਾਖ ਨੇ ਉਹਨਾਂ ਨੂੰ ਫਿਰ ਪਵਿੱਤਰ ਬਣਾ ਦਿੱਤਾ, ਪਰ ਸਿਰਫ ਉਹਨਾਂ ਦੇ ਸਰੀਰਾਂ ਨੂੰ। ਇਸ ਲਈ ਅਵਸ਼ ਹੀ ਮਸੀਹ ਦਾ ਲਹੂ ਬਹੁਤ ਬਹੁਤ ਵੱਧ ਕਰ ਸਕਦਾ ਹੈ। ਮਸੀਹ ਨੇ ਆਪਣੇ ਆਪ ਨੂੰ ਅਮਰ ਆਤਮੇ ਦੇ ਰਾਹੀਂ ਪਰਮੇਸ਼ੁਰ ਲਈ ਇੱਕ ਸੰਪੂਰਨ ਬਲੀ ਦੇ ਰੂਪ ਵਿੱਚ ਅਰਪਿਤ ਕੀਤਾ। ਉਸ ਦਾ ਲਹੂ ਸਾਨੂੰ ਆਪਣੇ ਕੀਤੇ ਮੰਦਾਂ ਕੰਮਾਂ ਤੋਂ ਪਾਕ ਕਰ ਦੇਵੇਗਾ। ਉਸ ਦਾ ਖੂਨ ਸਾਨੂੰ ਆਪਣੇ ਦਿਲਾਂ ਵਿੱਚ ਵੀ ਪਵਿੱਤਰ ਬਣਾਵੇਗਾ। ਸਾਨੂੰ ਇਸ ਲਈ ਸ਼ੁੱਧ ਬਣਾਇਆ ਗਿਆ ਹੈ ਤਾਂ ਜੋ ਅਸੀਂ ਜਿਉਂਦੇ ਪਰਮੇਸ਼ੁਰ ਦੀ ਉਪਾਸਨਾ ਕਰ ਸਕੀਏ। ਇਸ ਲਈ ਮਸੀਹ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਇੱਕ ਨਵਾਂ ਕਰਾਰ ਲੈ ਕੇ ਆਉਂਦਾ ਹੈ। ਮਸੀਹ ਇਹ ਨਵਾਂ ਕਰਾਰ ਇਸ ਲਈ ਲੈ ਕੇ ਆਉਂਦਾ ਹੈ ਤਾਂ ਜੋ ਉਹ ਲੋਕ ਜਿਹੜੇ ਪਰਮੇਸ਼ੁਰ ਵੱਲੋਂ ਬੁਲਾਏ ਗਏ ਹਨ ਉਹ ਚੀਜ਼ਾਂ ਹਾਸਲ ਕਰ ਸਕਣ ਜਿਸਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ। ਪਰਮੇਸ਼ੁਰ ਦੇ ਲੋਕ ਉਹ ਚੀਜ਼ਾਂ ਹਮੇਸ਼ਾ ਲਈ ਹਾਸਲ ਕਰ ਸਕਦੇ ਹਨ। ਉਹ ਇਹ ਚੀਜ਼ਾਂ ਇਸ ਲਈ ਪ੍ਰਾਪਤ ਕਰ ਸਕਦੇ ਹਨ ਕਿਉਂਕਿ ਮਸੀਹ ਉਹਨਾਂ ਪਾਪਾਂ ਦਾ ਭੁਗਤਾਨ ਕਰਨ ਲਈ ਮਰਿਆ ਜੋ ਲੋਕਾਂ ਨੇ ਪਹਿਲੇ ਕਰਾਰ ਦੇ ਅਧੀਨ ਕੀਤੇ ਸਨ। ਮਸੀਹ ਲੋਕਾਂ ਨੂੰ ਉਹਨਾਂ ਪਾਪਾਂ ਤੋਂ ਮੁਕਤ ਕਰਾਉਣ ਲਈ ਮਰਿਆ। ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਹ ਇੱਕ ਵਸੀਅਤ ਛੱਡ ਜਾਂਦਾ ਹੈ, ਪਰ ਲੋਕਾਂ ਨੂੰ ਇਹ ਗੱਲ ਸਾਬਤ ਕਰਨੀ ਪੈਂਦੀ ਹੈ ਕਿ ਉਸ ਵਸੀਅਤ ਨੂੰ ਲਿਖਣ ਵਾਲਾ ਮਰ ਚੁੱਕਿਆ ਹੈ। ਜਿਸ ਵਿਅਕਤੀ ਨੇ ਵਸੀਅਤ ਲਿਖੀ ਜਿੰਨਾ ਚਿਰ ਜਿਉਂਦਾ ਹੈ ਉਨਾ ਚਿਰ ਤੱਕ ਉਸ ਵਸੀਅਤ ਦਾ ਕੋਈ ਅਰਥ ਨਹੀਂ। ਵਸੀਅਤ ਨੂੰ ਕੇਵਲ ਉਦੋਂ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ ਜਦੋਂ ਉਹ ਵਿਅਕਤੀ ਮਰ ਜਾਂਦਾ ਹੈ। ਪਹਿਲਾ ਕਰਾਰ ਪਰਮੇਸ਼ਰ ਅਤੇ ਉਸ ਦੇ ਲੋਕਾਂ ਵਿਚਕਾਰ ਬਾਰੇ ਵੀ ਐਵੇਂ ਹੀ ਹੈ। ਨੇਮ ਨੂੰ ਅਸਰ ਵਿੱਚ ਆਉਣ ਲਈ ਲਹੂ ਭੇਂਟ ਕੀਤਾ ਜਾਣਾ ਚਾਹੀਦਾ ਸੀ। ਪਹਿਲਾਂ ਮੂਸਾ ਨੇ ਸਾਰੇ ਲੋਕਾਂ ਨੂੰ ਸ਼ਰ੍ਹਾ ਦਾ ਹਰ ਇੱਕ ਹੁਕਮ ਦੱਸਿਆ, ਫਿਰ ਉਸਨੇ ਬੱਚਿਆਂ ਅਤੇ ਬੱਕਰੀਆਂ ਦਾ ਲਹੂ ਲਿਆ ਅਤੇ ਇਸ ਨੂੰ ਪਾਣੀ ਨਾਲ ਮਿਸ਼ਰਤ ਕੀਤਾ, ਫਿਰ ਲਾਲ ਉੱਨ ਅਤੇ ਇੱਕ ਜ਼ੂਫੇ ਦੇ ਪੌਦੇ ਦੀ ਟਹਿਣੀ ਨਾਲ ਅਤੇ ਉਸਦੇ ਲਹੂ ਨਾਲ ਮਿਸ਼ਰਿਤ ਪਾਣੀ ਨੂੰ ਸ਼ਰ੍ਹਾ ਦੀ ਪੁਸਤਕ ਅਤੇ ਸਾਰੇ ਲੋਕਾਂ ਉੱਤੋਂ ਦੀ ਛਿੜਕਿਆ। ਫਿਰ ਮੂਸਾ ਨੇ ਆਖਿਆ, ਇਹ ਉਹ ਲਹੂ ਹੈ ਜਿਹੜਾ ਕਰਾਰ ਨੂੰ ਸਹੀ ਬਣਾਉਂਦਾ ਹੈ, ਉਸ ਕਰਾਰ ਨੂੰ ਜਿਸ ਦਾ ਪਰਮੇਸ਼ਰ ਨੇ ਤੁਹਾਨੂੰ ਪਾਲਣ ਕਰਨ ਦਾ ਆਦੇਸ਼ ਦਿੱਤਾ। ਇਸੇ ਤਰ੍ਹਾਂ ਮੂਸਾ ਨੇ ਪਵਿੱਤਰ ਤੰਬੂ ਉੱਪਰ ਲਹੂ ਦਾ ਛਿੱਟਾ ਦਿੱਤਾ। ਉਸਨੇ ਪੂਜਾ ਦੀ ਹਰ ਸਮੱਗਰੀ ਉੱਪਰ ਖੂਨ ਦਾ ਛਿੱਟਾ ਦਿੱਤਾ। ਸ਼ਰ੍ਹਾ ਆਖਦੀ ਹੈ ਕਿ ਤਕਰੀਬਨ ਸਭ ਚੀਜ਼ਾਂ ਨੂੰ ਲਹੂ ਰਾਹੀਂ ਪਵਿੱਤਰ ਬਣਾਇਆ ਜਾਣਾ ਚਾਹੀਦਾ ਹੈ ਅਤੇ ਪਾਪਾਂ ਨੂੰ ਲਹੂ ਤੋਂ ਬਿਨਾਂ ਮਾਫ਼ ਨਹੀਂ ਕੀਤਾ ਜਾ ਸਕਦਾ। ਇਹ ਚੀਜ਼ਾਂ ਅਸਲੀ ਸਵਰਗੀ ਚੀਜ਼ਾਂ ਦੀ ਨਕਲ ਹਨ। ਇਹਨਾਂ ਚੀਜ਼ਾਂ ਨੂੰ ਡੰਗਰਾਂ ਦੀਆਂ ਬਲੀਆਂ ਨਾਲ ਸ਼ੁੱਧ ਬਣਾਉਣਾ ਜ਼ਰੂਰੀ ਸੀ, ਪਰ ਸਵਰਗ ਦੀਆਂ ਅਸਲੀ ਚੀਜ਼ਾਂ ਵਾਸਤੇ ਬਹੁਤ ਬਿਹਤਰ ਬਲੀਆਂ ਲੋੜੀਦੀਆਂ ਹਨ। ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਗਿਆ, ਪਰ ਮਸੀਹ ਉਸ ਅਤ ਪਵਿੱਤਰ ਸਥਾਨ ਵਿੱਚ ਨਹੀਂ ਗਿਆ ਜਿਹੜਾ ਮਨੁੱਖਾਂ ਦਾ ਬਣਾਇਆ ਹੋਇਆ ਸੀ। ਉਹ ਅਤ ਪਵਿੱਤਰ ਸਥਾਨ ਸੱਚੇ ਅਤੇ ਪਵਿੱਤਰ ਸਥਾਨ ਦੀ ਨਕਲ ਹੈ। ਮਸੀਹ ਸਵਰਗ ਵਿੱਚ ਗਿਆ। ਮਸੀਹ ਹੁਣ ਉੱਥੇ ਪਰਮੇਸ਼ੁਰ ਦੇ ਨਾਲ ਸਾਡੀ ਸਹਾਇਤਾ ਲਈ ਹੈ। ਸਰਦਾਰ ਜਾਜਕ ਸਭ ਤੋਂ ਪਵਿੱਤਰ ਸਥਾਨ ਵਿੱਚ ਸਾਲ ਵਿੱਚ ਇੱਕ ਵਾਰੀ ਦਾਖਲ ਹੁੰਦਾ ਹੈ। ਉਹ ਅਰਪਣ ਕਰਨ ਲਈ ਆਪਣੇ ਨਾਲ ਲਹੂ ਲੈ ਜਾਂਦਾ ਹੈ, ਪਰ ਉਹ ਆਪਣਾ ਲਹੂ ਅਰਪਣ ਨਹੀਂ ਕਰਦਾ ਜਿਹਾ ਕਿ ਮਸੀਹ ਨੇ ਕੀਤਾ ਸੀ। ਮਸੀਹ ਸਵਰਗ ਵਿੱਚ ਗਿਆ, ਪਰ ਉਸ ਵਿੱਚ ਜਾਜਕ ਵਾਂਗ ਜਿਹੜਾ ਬਾਰ ਬਾਰ ਲਹੂ ਅਰਪਣ ਕਰਦਾ ਹੈ, ਆਪਣੇ ਆਪ ਨੂੰ ਬਾਰ ਬਾਰ ਅਰਪਣ ਕਰਨ ਲਈ ਨਹੀਂ। ਜੇ ਮਸੀਹ ਨੂੰ ਆਪਣੇ ਆਪ ਨੂੰ ਬਾਰ ਬਾਰ ਭੇਂਟ ਕਰਨਾ ਪੈਂਦਾ ਤਾਂ ਉਸ ਨੂੰ ਇਸ ਦੁਨੀਆ ਦੀ ਸਾਜਨਾ ਤੋਂ ਲੈ ਕੇ ਹੁਣ ਤੱਕ ਬਹੁਤ ਵਾਰੀ ਦੁੱਖ ਝੱਲਣੇ ਪੈਣੇ ਸੀ। ਪਰ ਮਸੀਹ ਨੇ ਆਪਣੇ ਆਪ ਨੂੰ ਕੇਵਲ ਇੱਕੋ ਹੀ ਵਾਰੀ ਭੇਂਟ ਕਰ ਦਿੱਤਾ ਅਤੇ ਉਹ ਇੱਕੋ ਵਾਰੀ ਸਾਰੇ ਸਮਿਆਂ ਲਈ ਕਾਫੀ ਹੈ। ਮਸੀਹ ਉਦੋਂ ਆਇਆ ਜਦੋਂ ਦੁਨੀਆ ਅੰਤ ਦੇ ਨਜ਼ਦੀਕ ਸੀ। ਮਸੀਹ ਆਪਣੇ ਆਪ ਦੀ ਬਲੀ ਦੇ ਕੇ ਸਾਰੇ ਪਾਪਾਂ ਨੂੰ ਲੈ ਲੈਣ ਲਈ ਆਇਆ। ਹਰ ਵਿਅਕਤੀ ਨੇ ਇੱਕ ਹੀ ਵਾਰ ਮਰਨਾ ਹੁੰਦਾ ਹੈ। ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਹ ਪਰਖਿਆ ਜਾਂਦਾ ਹੈ। ਇਸ ਲਈ ਮਸੀਹ ਨੇ ਬਹੁਤ ਸਾਰੇ ਲੋਕਾਂ ਦੇ ਪਾਪ ਲੈ ਲੈਣ ਲਈ ਇੱਕ ਹੀ ਵਾਰੀ ਆਪਣੇ ਆਪ ਨੂੰ ਬਲੀ ਵਾਂਗ ਭੇਂਟ ਕਰ ਦਿੱਤਾ। ਮਸੀਹ ਦੂਸਰੀ ਵਾਰ ਫਿਰ ਪ੍ਰਗਟੇਗਾ, ਪਰ ਪਾਪ ਦੀ ਖਾਤਰ ਨਹੀਂ। ਮਸੀਹ ਦੂਸਰੀ ਵਾਰ ਉਹਨਾਂ ਲੋਕਾਂ ਨੂੰ ਮੁਕਤੀ ਦੇਣ ਲਈ ਆਵੇਗਾ ਜਿਹੜੇ ਉਸ ਦਾ ਤਾਂਘ ਨਾਲ ਇੰਤਜ਼ਾਰ ਕਰ ਰਹੇ ਹਨ। ਜੈ ਮਸੀਹ ਦੀ।
ਮਾਲਿਕ ਉਦੋਂ ਜਹਾਂ ਦਾ ਬਣਿਆ ਗਰੀਬ ਸੀ, ਮਾਲਿਕ ਉਦੋਂ ਜਹਾਂ ਦਾ ਬਣਿਆ ਗਰੀਬ ਸੀ, ਯਸੂ ਨੇ ਜੋ ਉਠਾਈ ਸੂਨੇ ਜੋ ਉਠਾਈ ਉਹ ਮੇਰੀ ਸਲੀਬ ਸੀ, ਯਸੂਨੇ ਜੋ ਉਠਾਈ ਉਹ ਮੇਰੀ ਸਲੀਬ ਸੀ। ਪਾਪੀ ਨਹੀਂ ਸੀ ਯਸੂ ਮੇਰੇ ਲਈ ਪਾਪੀ ਬਣਿਆ, ਕੱਟਦਾ ਸਰਾਪ ਜੋ ਜਗ ਦੇ ਖੁਦ ਨੂੰ ਸਰਾਪੀ ਬਣਿਆ, ਆਪਣੇ ਪਛਾਣ ਸਕੇ ਨਾ। ਆਪਣੇ ਪਛਾਣ ਸਕੇ ਨਾ, ਕਿੱਸਾ ਅਜੀਬ ਸੀ ਯਸੂ ਨੇ ਜੋ ਉਠਾਈ, ਮੇਰੀ ਸਲੀਬ ਸੀ ਯਸੂ ਨੇ ਜੋ ਉਠਾਈ, ਮੇਰੀ ਸਲੀਬ ਸੀ। ਜਹਾਨ ਜਿਸ ਨੂੰ ਲੱਭਦਾ ਜਹਾਨ ਜਿਸ ਨੂੰ, ਮੇਰੇ ਕਰੀਬ ਸੀ ਯਸੂ ਨੇ ਜੋ ਉਠਾਈ, ਉਹ ਮੇਰੀ ਸਲੀਬ ਸੀ ਯਸੂ ਨੇ ਜੋ ਉਠਾਈ, ਉਹ ਮੇਰੀ ਸਲੀਬ ਸੀ। ਅੱਜ ਹੈ ਉਮੀਦ ਸੂਫੀ, ਕੱਲ ਬੇ ਉਮੀਦ ਸੀ ਯਸੂ ਨੇ ਜੋ ਉਠਾਈ, ਮੇਰੀ ਸਲੀਬ ਸੀ ਯਸੂ ਨੇ ਜੋ ਉਠਾਈ, ਉਹ ਮੇਰੀ ਸਲੀਬ ਸੀ।
ਲੱਕੜੀ ਪੇ ਲਟਕਾ ਨਾਸਰੀ, ਦੇਨੇ ਕੋ ਜ਼ਿੰਦਗੀ, ਉਹੀ ਬਣਾ ਥਾ ਨਾਨਕੀ, ਦੇਨੇ ਕੋ ਰਾਸਰੀ। ਕਦੂਸ 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 ਕਦੂਸ, ਉਹੀ ਹੈ ਪਾਕ ਖੁਦਾ।
You're watching Pegham TV. John chapter 14, verse 6. Jesus said, "I am the way, the truth, and the life. No one comes to the Father except through me."
ਯਹੂਨਾ ਦੀ ਅੰਜੀਲ ਉਸ ਦਾ 14 ਬਾਬ ਉਸ ਦੀ 6 ਐਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਯਿਸੂ ਮਸੀਹ ਨੇ ਕਿਹਾ, ਰਾਹ ਅਤੇ ਸੱਚਾਈ ਅਤੇ ਜੀਵਨ ਮੈਂ ਹਾਂ, ਕੋਈ ਮੇਰੇ ਵਸੀਲੇ ਬਿਨਾਂ ਪਿਤਾ ਦੇ ਕੋਲ ਨਹੀਂ ਆਉਂਦਾ।